ਤੁਸੀਂ ਹੋ SBS ਪੰਜਾਬੀ ਦੇ ਨਾਲ।
ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਬੇ ਦੀਆਂ ਅਣਸੁਣੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਨੀਅਰਸ ਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨਾਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ, ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਏ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵਿਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਔਰਤਾਂ ਦੀਆਂ ਬੜੀਆਂ ਹੀ ਦਿਲਚਸਪ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
ਸਤਿ ਸ਼੍ਰੀ ਅਕਾਲ ਦਵਿੰਦਰ ਜੀ।
ਸਤਿ ਸ਼੍ਰੀ ਅਕਾਲ।
ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਤੁਹਾਡੇ ਵਰਗੇ ਲੋਕਾਂ ਨੂੰ ਮਿਲ ਕੇ ਆਪਣਾ ਇਤਿਹਾਸ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੇ ਇਤਿਹਾਸ ਨੂੰ ਦਾਇਰ ਕਰਨ ਦਾ ਮੈਨੂੰ ਮੌਕਾ ਮਿਲਿਆ। ਸੋ ਸਵਾਗਤ, ਪਰ ਆਪਣੀ ਕਹਾਣੀ ਦੱਸੋ, ਆਪਣੀ ਜ਼ੁਬਾਨੀ। ਸਭ ਤੋਂ ਜ਼ਰੂਰੀ ਗੱਲ ਮੈਂ ਪੁੱਛਣਾ ਚਾਹਾਂਗੀ ਕਿ ਤੁਹਾਡੀ ਫੈਮਿਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਸੀ, ਭਾਵੇਂ ਤੁਹਾਡੇ ਹਸਬੈਂਡ ਦੀ ਫੈਮਿਲੀ 'ਚ ਹੋਣ ਜਾਂ ਤੁਹਾਡੀ ਫੈਮਿਲੀ 'ਚ, ਆਸਟ੍ਰੇਲੀਆ ਸਭ ਤੋਂ ਪਹਿਲੇ ਕਿਸ ਦੀ ਆਮਦ ਹੋਈ?
ਕਿ ਮੇਰੇ ਹਸਬੈਂਡ ਦੀ ਫੈਮਿਲੀ ਵਿੱਚ ਉਹਨਾਂ ਦੀ ਓਲਡੈਸਟ ਸਿਸਟਰ ਪਹਿਲਾਂ ਆਏ ਸੀਗੇ 1939 'ਚ। ਉਹ ਨਿਊ ਸਾਊਥ ਵੈਲਸ 'ਚ ਆਏ ਸੀ, ਉਹ ਉੱਥੇ ਹੀ ਹਾਲੇ ਵੀ ਉੱਥੇ ਰਹਿੰਦੇ ਆ। ਉਹ 99 ਈਅਰ ਓਲਡ ਸਟਿਲ ਅਲਾਈਵ।
ਇਹ ਬਹੁਤ ਹੀ ਅਨੋਖੀ ਗੱਲ ਹੈ, ਕਿਉਂਕਿ ਹੁਣ ਤੱਕ ਜਿੰਨਿਆਂ ਨਾਲ ਵੀ ਅਸੀਂ ਗੱਲ ਕੀਤੀ ਹੈ, usually the men folk used to come out of India and they would sponsor other men. Women never came before 1950s. Koi bhi ladies nahi si aayi.
Acha acha, ha ha.
Te eh tusi 1939 di gal kar rahe ho. Te unna da vyah hoya te
unna da vyah hoya si, unna de husband te unna di family us to bhi pehla aayi sigi.
Acha ji.
Te unna da ni mainu pata kehdi saal ch aaye sige ho.
Theek hai.
Par phir oh India ja ke unhone vyah kita.
ਤੇ ਕੱਲਿਆ ਉਸ ਵੇਲੇ ਤੇ ਸ਼ਿਪਸ ਚੱਲਦੇ ਸਨ,
ਸ਼ਿਪਸ ਚ ਆਏ ਸੀਗੇ
ਤੇ ਕਿਸ ਤਰ੍ਹਾਂ ਇਕੱਲੇ ਆਏ ਸਨ?
ਨਹੀਂ ਨਹੀਂ, ਉਹਨਾਂ ਦੀ ਫੈਮਿਲੀ, ਉਹਨਾਂ ਦੇ ਹਸਬੈਂਡ, ਉਹਨਾਂ ਦੀ ਫੈਮਿਲੀ, ਉਹਦੇ ਜਿਠਾਣੀ, ਉਹਨਾਂ ਦੇ ਹਸਬੈਂਡ ਸਾਰੇ ਗਏ ਸੀਗੇ, ਸਾਰੇ ਇਕੱਠੇ ਆਏ ਸੀ ਸ਼ਿਪ।
ਸੋ ਸਭ ਤੋਂ ਪਹਿਲਾਂ 1939 ਦੀ ਗੱਲ ਹੈ ਕਿ ਯੋਰ ਹਸਬੈਂਡ ਸਿਸਟਰ ਕੇਮ। ਵਾਓ, ਐਂਡ ਸ਼ੀ ਸਟਿਲ ਹੇਅਰ। ਹੈਸ ਸ਼ੀ ਐਵਰ ਟੋਲਡ ਯੂ ਅਬਾਊਟ ਹਰ ਫਰਸਟ ਐਕਸਪੀਰੀਐਂਸਸ, ਹਰ ਫਰਸਟ ਇੰਪ੍ਰੈਸ਼ਨ ਆਫ ਆਸਟ੍ਰੇਲੀਆ, ਜਾਂ ਕੀ ਉਹਨਾਂ ਨੂੰ ਕੋਈ ਜੱਦੋਜਹਿਦ ਕਰਨੀ ਪਈ, ਕੁਛ
ਨਿਆਣੇ ਫੇਰ ਇਹਦੇ ਆਪਣੇ ਨਿਆਣੇ 5-6 ਹੋ ਗਏ। ਬਨਾਨਾ ਫਾਰਮ ਸੀ, ਉਹ ਚ ਬਹੁਤ ਬਿਜ਼ੀ ਰਹੇ
ਉਸ ਵੇਲੇ। ਬਨਾਨਾ ਫਾਰਮ
ਸੀ ਉਹਨਾਂ ਦਾ, ਬਹੁਤ ਵੱਡਾ ਬਨਾਨਾ ਫਾਰਮ ਸੀ।
ਕਿੱਥੇ?
ਮਵਲੁੰਬਾ।
ਅੱਛਾ, ਦੈਟਸ ਨਿਊ ਸਾਊਥ ਵੇਲਸ।
ਨਿਊ ਸਾਊਥ ਵੇਲਸ, ਯਾ ਯਾ। ਉਹਨਾਂ ਬਹੁਤ ਵੱਡਾ ਫਾਰਮ ਸੀ ਉੱਥੇ, ਫਿਰ ਫਾਰਮ 'ਚ ਬਹੁਤ ਕੰਮ ਕੀਤਾ ਉਹਨਾਂ ਨੇ। ਫਿਰ ਉਹਨਾਂ ਦੇ ਆਪਣੀਆਂ ਗਾਈਆਂ ਰੱਖੀਆਂ ਹੁੰਦੀਆਂ ਸੀ, ਅੱਜਾਂ ਦਾ ਆਪਣਾ ਜੋ ਆਪਣੇ ਪਿੰਡਾਂ ਦਾ ਹਿਸਾਬ ਹੁੰਦਾ ਉਹੀ ਉਹਨਾਂ ਨੂੰ ਇੱਥੇ ਆ ਕੇ ਮਿਲ ਗਿਆ। ਪਰ ਓਨਲੀ ਥਿੰਗ ਉਹ ਮਿਸ ਕੀਤਾ ਉਹਨਾਂ ਨੇ, ਜਿਹੜੀ ਕਿ ਆਪਣੀ ਫੈਮਿਲੀ ਉਹਨਾਂ ਦੀ ਕੋਈ ਨਹੀਂ ਸੀਗੀ, ਉਹ ਯੰਗ ਸੀ ਬਹੁਤ
ਜੀ। ਤਾਂ ਫਿਰ ਉਹਨਾਂ ਨੇ ਆਪਣੇ ਬ੍ਰਦਰ ਨੂੰ, ਤੁਹਾਡੇ ਹਸਬੈਂਡ ਨੂੰ ਸਪਾਂਸਰ ਕੀਤਾ।
ਉਹਨਾਂ ਨੇ ਨਹੀਂ, ਉਹਨਾਂ ਨੇ ਆਪਣੀ ਸਿਸਟਰ ਨੂੰ, ਉਹਨਾਂ ਦੀ ਸਿਸਟਰ ਇੱਕ ਹੋਰ ਇੱਥੇ ਆਈ, ਕੇਨਸ ਹੈਗੀ ਆ, ਉਹਨਾਂ ਨੇ ਮੇਰੇ ਤੋਂ ਬਾਅਦ ਆਉਣਾ। ਉਹ ਆਏ ਆ 1951 or 1952 ਚ ਆਏ ਸੀਗੇ।
ਅੱਛਾ,
ਹਾਂਜੀ। ਉਹ ਵੀ ਵਿਆਹ ਕਰਾ ਕੇ ਆਏ ਸੀ, ਉਹਨਾਂ ਦੇ ਹਸਬੈਂਡ ਇੱਥੇ ਤੋਂ ਬੋਰਨ ਸੀਗੇ, ਉਹ ਵੀ ਵਿਆਹ ਕਰਾ ਕੇ ਇੱਥੇ ਆਏ ਸੀਗੇ।
ਅੱਛਾ ਜੀ।
ਉਹਨਾਂ ਨੇ ਫਿਰ ਮੇਰੇ ਹਸਬੈਂਡ ਨੂੰ ਸਪੋਂਸਰ ਕੀਤਾ।
ਠੀਕ।
1970 ਚ ਮੇਰੇ ਹਸਬੈਂਡ ਆਏ, 1970।
ਹੁਣ ਤੁਸੀਂ ਵਿਆਹ ਦੀ ਗੱਲ ਇੰਨੀ ਜਲਦੀ ਚ ਨਾ ਸਾਨੂੰ ਦੱਸੋ, ਥੋੜਾ ਵਿਸਤਾਰ ਨਾਲ ਕਿਸ ਤਰ੍ਹਾਂ ਗੱਲਬਾਤ ਹੋਈ, ਕਿਸ ਤਰ੍ਹਾਂ ਰਿਸ਼ਤਾ ਹੋਇਆ?
ਆਪਣੇ ਇੰਡੀਆ ਵਿਚੋਲੇ ਹੀ ਹੁੰਦੇ ਆ।
ਹਾਂਜੀ।
ਜੇ 1977 ਚ ਜਦ ਮੁੜ ਕੇ ਗਏ ਤਾਂ ਇਹ ਰਹਿੰਦੀ ਸੀ ਸੰਬਰਾਮੀ ਪਿੰਡ ਜਲੰਧਰ ਚ, ਉੱਥੇ ਮੇਰੀ ਮਾਸੀ ਰਹਿੰਦੀ ਸੀ। ਮਾਸੀ ਨੇ ਇਹਨਾਂ ਨੂੰ ਦੇਖਿਆ, ਉਹ ਕਹਿੰਦੀ ਮੈਂ ਤੈਨੂੰ ਇੱਕ ਕੁੜੀ ਨਾਲ ਮੀਟ ਕਰਾਉਣੀ ਆ, ਪਰ ਕੁੜੀ ਬਿਹਾਰ ਚ ਆ, ਬੀਐਡ ਕੀਤੀ ਆ, ਟੀਚਰ ਲੱਗੀ ਹੋਈ ਆ, ਬਹੁਤ ਸੋਹਣੀ ਆ, ਇੱਦਾਂ ਜਿੱਦਾਂ ਕਹਿੰਦੇ ਹੁੰਦੇ ਆ। ਫਿਰ ਉਹਨਾਂ ਨੇ ਫਿਰ ਸਾਨੂੰ ਲੈਟਾ ਲਿਖਿਆ, ਜਲਦੀ ਤੋਂ ਜਲਦੀ ਤੁਸੀਂ ਆ ਜਾਓ ਪੰਜਾਬ। ਮੇਰੇ ਵੀ ਜੀ ਛੇਤੀ ਬਸ ਇੱਕ ਹਫ਼ਤੇ 'ਚ ਤਿਆਰੀ ਕਰਕੇ ਤਾਂ ਆ ਗਏ, ਮੈਨੂੰ ਵੀ ਨਾਲ ਲੈ, ਅਸੀਂ ਮੀਟ ਹੋਏ ਇੱਕ ਦੂਸਰੇ ਨੂੰ। ਹਾਂ, ਹੋ ਗਈ
ਇੱਕ ਵਾਰੀ
ਮੀਟ ਹੋਏ। ਉਹਨਾਂ ਦਿਨਾਂ 'ਚ ਇੱਦਾਂ ਹੁੰਦਾ ਸੀ, ਇੱਦਾਂ ਨਹੀਂ ਵੀ ਤੁਸੀਂ ਹੁਣ ਬਈ ਫਿਰ ਮਿਲੋਗੇ, ਮੀਟ ਹੋ ਗਏ। ਫਿਰ ਅਸੀਂ ਕਿਹਾ ਤੁਹਾਡੀ ਮੰਮੀ ਜਾਂ ਕੋਈ ਹੋਰ, ਕਹਿੰਦਾ ਨਾ ਮੈਂ ਵਿਆਹ ਕਰਾਉਣਾ, ਮੈਂ ਹਾਂ ਕਰਨੀ ਹੈ ਦਸ ਇੱਥ। ਉਹਨਾਂ ਨੇ ਹਾਂ ਕਰ ਦਿੱਤੀ। ਫਿਰ ਕਹਿੰਦੇ ਮੈਂ ਤੁਹਾਡੇ ਨਾਲ ਜਾਣਾ ਪਟਨਾ ਸਾਹਿਬ ਦੇਖਣਾ। ਫਿਰ ਸਾਡੇ ਨਾਲ ਬਿਹਾਰ ਗਏ।
ਅਰੇ ਵਾਹ।
ਫਿਰ ਉੱਥੇ ਦੋ ਹਫ਼ਤੇ ਰਹੇ, ਸਾਡੇ ਨਾਲ ਰਹੇ, ਸਾਡੇ ਘਰੇ ਰਹੇ ਸੀਗੇ।
ਇਹ ਵੀ ਬੜੀ ਅਨੋਖੀ ਗੱਲ,
ਬੜੀ ਅਨੋਖੀ
ਕਿ ਵਿਆਹ ਨਹੀਂ ਹੋਇਆ ਤੇ ਵਿਆਹ ਤੋਂ ਪਹਿਲਾਂ ਉਹ ਤੁਹਾਡੇ ਘਰ ਆ ਕੇ ਰਹੇ।
ਫਿਰ ਚਾਚਾ ਤਾਏ ਨੇ ਕਾਫੀ ਓਬਜੈਕਸ਼ਨ ਕੀਤਾ ਵੀ ਇਹ ਤੁਸੀਂ ਕੀ ਕਰ ਰਹੇ ਹੋ। ਤਾਂ ਕਹਿੰਦੇ ਨਹੀਂ ਠੀਕ ਆ, ਕੋਈ ਐਸੀ ਗੱਲ ਨਹੀਂ ਹੈਗੀ, ਜੋ ਹੋ ਰਿਹਾ ਸਭ ਕੁਛ ਠੀਕ ਹੋ ਰਿਹਾ। ਤਾਂ ਅਸੀਂ ਮੂਵੀ ਵੀ ਗਏ, ਅਸੀਂ ਫੋਟੋਆਂ ਵੀ ਖਿਚਾਈਆਂ। ਫਿਰ ਸਾਡੀ ਕੋਰਟ ਮੈਰਿਜ ਹੋਈ ਉੱਥੇ।
ਅੱਛਾ।
ਤਾਂ ਹੀ ਗਏ ਸੀ, ਕਹਿੰਦੇ ਮੈਂ ਕੋਰਟ ਮੈਰਿਜ ਕਰਕੇ ਫਿਰ ਵਾਪਸ ਜਾ ਕੇ ਮੈਂ ਅਪਲਾਈ ਕਰ ਸਕਦਾ। ਫਿਰ ਸਾਡੀ ਕੋਰਟ ਮੈਰਿਜ ਹੋਈ। ਆਹ ਮੇਰੀ ਜਾਂਦੀ ਇਹ ਰਿੰਗ ਚੱਲੀ ਜਾਂਦੀ ਆ।
ਅਰੇ ਵਾਹ।
ਇਹ ਨਹੀਂ ਮੈਂ ਲਾਈ ਜਾਂਦੀ ਤੇ ਨਾ ਮੈਂ ਨਵੀਂ ਪਾਈ।
ਉਸੇ ਟਾਈਮ
ਇਹ ਉਹ ਇੰਗੇਜਮੈਂਟ ਰਿੰਗ ਹੈ, ਉਹ ਇਹ ਮੇਰੀ ਵੈਡਿੰਗ ਰਿੰਗ ਹੈ, ਇਹ ਮੇਰੀ ਇੰਗੇਜਮੈਂਟ ਰਿੰਗ ਹੈ।
ਅਰੇ ਵਾਹ। ਜਿਸ ਤੋਂ ਤੁਹਾਨੂੰ ਇੱਕ ਨਵਾਂ ਜੀਵਨ, ਨਵੇਂ ਮੁਲਕ ਵਿੱਚ ਮਿਲਿਆ।
ਬਿਲਕੁਲ ਬਿਲਕੁਲ, ਬਹੁਤ ਐਕਸਾਈਟਮੈਂਟ ਹੁੰਦੀ ਹੈ ਬੰਦੇ ਨੂੰ।
ਹਾਂਜੀ,
ਯੰਗ ਏਜ ਚ ਇਦਾਂ ਕੁਛ ਹੁੰਦਾ, ਇੱਕ ਹੁੰਦਾ ਆ ਬਾਹਰਲੇ ਮੁਲਕ ਚ ਜਾਣਾ।
ਇਹ ਵੀ ਗੱਲ ਹੈ। ਤੇ ਤੁਸੀਂ ਜਦ ਪੜ੍ਹਾਈ ਲਿਖਾਈ ਕਰ ਰਹੇ ਸੀ, ਤੁਸੀਂ ਦੋ ਡਿਗਰੀਜ਼ ਕੀਤੀਆਂ ਨੇ ਇੰਡੀਆ?
ਹਾਂਜੀ
ਹਾਂਜੀ। ਤੇ ਹਮੇਸ਼ਾ ਇਹ ਸੋਚਿਆ ਸੀ ਕਿ ਬਾਹਰ ਜਾਣਾ ਚਾਹੋਗੇ?
ਨਹੀਂ ਨਹੀਂ, ਸਮ ਟਾਈਮ ਸਾਡੇ ਮਾਮਾ ਜੀ ਰਹਿੰਦੇ ਸੀ ਇੰਗਲੈਂਡ, ਉਹ ਜਦ ਆਉਂਦੇ ਸੀਗੇ ਤਾਂ ਉਹਨਾਂ ਦਾ ਰਹਿਣ ਬਹਿਣ ਦੇਖ ਕੇ ਸਾਡਾ ਵੀ ਚਿੱਤ ਕਰਦਾ ਸੀ ਵੀ ਸ਼ਾਇਦ ਸਾਡਾ ਗੱਲ ਬਣ ਜਾਏ ਕਿ ਬਾਹਰ ਦੀ, ਪਰ ਕਦੀ ਆਸਟ੍ਰੇਲੀਆ ਨਹੀਂ ਸੀ ਸੋਚਿਆ।
ਅੱਛਾ।
ਇੰਗਲੈਂਡ ਸੋਚਿਆ ਸੀ ਵੀ ਮਾਮਾ ਜੀ ਸ਼ਾਇਦ ਕਿਤੇ ਕਰ ਦੂਗੇ, ਪਰ ਉਹ ਕਹਿੰਦੇ ਵੀ ਸੀ ਕਰੂੰਗਾ, ਪਰ ਉੱਥੇ ਨਹੀਂ। ਉਹ ਛੋਟੀ ਭੈਣ ਦਾ ਮੇਰਾ ਹੋਇਆ ਉੱਥੇ, ਪਰ ਆਸਟ੍ਰੇਲੀਆ ਤਾਂ ਬਹੁਤ ਨਿਊ ਪਲਾਈਸ, ਸੋਚਿਆ ਵੀ ਨਹੀਂ ਸੀ ਕਦੀ ਇੱਥੇ ਹੈਗਾ ਆਸਟ੍ਰੇਲੀਆ, ਕਿੱਦਾਂ ਜਾਣਾ ਆ।
ਫਿਰ ਹੁਣ ਦੱਸੋ, ਜਦ ਤੁਸੀਂ ਇੱਥੇ ਆਏ, ਵਿਆਹ ਤੋਂ ਕਿੰਨੇ ਮਹੀਨਿਆਂ ਬਾਅਦ ਤੁਹਾਨੂੰ?
ਸਾਡਾ ਵਿਆਹ ਹੁੰਦਾ ਅਪ੍ਰੈਲ ਚ, ਮੈਂ ਆ ਗਈ ਮਈ ਚ।
ਅੱਛਾ, ਅਗਲੇ ਮਹੀਨੇ।
ਬਿਕੋਜ਼ 77 ਚ ਜਦ ਇਹ ਗਏ ਤੇ ਇਹਨਾਂ ਨੇ ਸਾਰਾ ਇੰਗੇਜ ਆਹ ਕਰਕੇ ਕੋਰਟ ਮੈਰਿਜ ਕਰਕੇ ਇੱਥੇ ਆ ਕੇ ਅਪਲਾਈ ਕਰਤਾ। 78 ਚ ਫਿਰ ਮੁੜ ਕੇ ਗਏ।
ਅੱਛਾ।
ਵਾਪਸ ਫਿਰ ਵਿਆਹ ਕਰਕੇ, ਫਿਰ ਇਹ ਕਰਕੇ ਸਾਰਾ ਸਾਡਾ ਪਾਸਪੋਰਟ ਬਣਿਆ ਸੀ, ਸਾਰਾ ਕੁਛ ਹੋਇਆ ਸੀ, ਅਪਲਾਈ ਕੀਤਾ ਹੋਇਆ ਸੀ, ਸਿਰਫ ਵੀਜ਼ੇ ਦੀ ਲੋੜ ਸੀ।
ਠੀਕ ਹੈ।
ਨਾਲ ਗਏ ਅੰਬੈਸੀ ਚ, ਵੀਜ਼ਾ ਮਿਲ ਗਿਆ, ਸਟਡਵਾਇਆ।
ਵਾਓ।
ਹਾਂ, ਸਟਡ ਵਾਇ ਸੀ। ਫਿਰ ਆ ਗਏ।
ਫਿਰ ਤੁਸੀਂ ਦੋਨੇ ਇਕੱਠੇ ਆਏ?
ਇਕੱਠੇ ਆਏ।
ਅਰੇ ਵਾਹ।
ਉਹ ਬਹੁਤ ਲੌਂਗ ਜਰਨੀ ਸੀਗੀ। ਉਹ
ਦੱਸੋ ਉਹਦੇ ਬਾਰੇ।
ਨਿਊ ਦਿੱਲੀ, ਪੰਜਾਬ ਤੋਂ ਨਿਊ ਦਿੱਲੀ, ਨਿਊ ਦਿੱਲੀ ਟੂ ਬੰਬੇ, ਬੰਬੇ ਟੂ ਮਦਰਾਸ, ਮਦਰਾਸ ਟੂ ਪਰਥ, ਪਰਥ ਟੂ ਸਿਡਨੀ, ਸਿਡਨੀ ਟੂ ਬ੍ਰਿਸਬਨ, ਬ੍ਰਿਸਬਨ ਟੂ ਟ੍ਰਾਂਸਫਰ, ਟ੍ਰਾਂਸਫਰ ਟੂ ਕੇਨਸ।
ਓਹ ਮਾਈ ਗੋਡ। ਓ, ਬੜੀ ਲੰਮੀ ਜਰਨੀ।
ਬਹੁਤ ਲੰਮੀ ਜਰਨੀ ਸੀਗੀ ਇਹ।
ਹਾਂਜੀ। ਚਲੋ, ਫਿਰ ਇੱਥੇ ਪਹੁੰਚ ਗਏ, ਇੱਕ ਨਵੇਂ ਸਿਰੇ ਤੁਹਾਡੀ ਜ਼ਿੰਦਗੀ ਸ਼ੁਰੂ ਹੋਈ। ਉਹਦੇ ਬਾਰੇ ਦੱਸੋ ਕਿ ਕਿਹੋ ਜਿਹਾ ਦੌਰ ਸੀ, ਇਕਦਮ ਆਪਣੇ ਪਰਿਵਾਰ ਨੂੰ ਛੱਡ ਕੇ ਆਉਣਾ, ਨਵੇਂ ਮੁਲਕ 'ਚ ਆ ਕੇ ਵਸਣਾ, ਨਵੇਂ ਪਰਿਵਾਰ 'ਚ, ਅਤੇ ਆਈ ਐਮ ਨੋਟ ਸ਼ੋਰ ਜੋਬ ਤੁਸੀਂ ਕਿੰਨੀ ਜਲਦੀ ਵੇਖਣੀ ਸ਼ੁਰੂ ਕੀਤੀ ਕਿ ਇੱਥੇ ਵੀ ਜੋਬ ਕਰਨੀ ਹੈ।
ਹਾਂਜੀ,
ਉਸ ਬਾਰੇ ਦੱਸੋ।
ਇੱਥੇ ਆਈ ਤਾਂ ਫਿਰ ਇਹ ਮੈਂ ਪਹਿਲਾਂ ਆ ਕੇ ਇੱਕ ਮਹੀਨਾ ਆਪਣੀ ਸਿਸਟਰ ਨੂੰ ਲੋਨ ਆ ਰਹੀ ਸੀਗੀ, ਤਾਂ ਇਹ ਵੀ ਉੱਥੇ ਰਹਿੰਦੇ ਹੁੰਦੇ ਸੀਗੇ। ਇਹਨਾਂ ਦਾ ਆਪਣਾ ਘਰ ਕਿਰਾਏ 'ਤੇ ਦਿੱਤਾ ਹੋਇਆ ਸੀ, ਸੋ ਫਿਰ ਉਹਨੂੰ ਖਾਲੀ ਕਰਾਉਣ ਨੂੰ ਇੱਕ ਮਹੀਨਾ ਲੱਗ ਗਿਆ। ਫਿਰ ਉੱਥੇ ਰਹਿਣ ਦੇ ਨਾਲ ਮੇਰਾ ਥੋੜ੍ਹਾ ਜਿਹਾ ਮਾਹੌਲ ਬਣ ਗਿਆ ਫੈਮਲੀ ਦਾ। ਸਿਸਟਰ ਲੋਕ, ਉਹਨਾਂ ਦੇ ਨਿਆਣੇ, ਉਹ ਬਹੁਤ ਪਿਆਰ ਕਰਦੇ ਸੀਗੇ। ਇੰਨਾ ਫੀਲ ਨਹੀਂ ਹੋਇਆ। ਫਿਰ ਅਸੀਂ ਆਪਣੇ ਘਰ ਚਲੇ ਗਏ, ਫਿਰ ਵੀ ਇੰਨਾ ਨਹੀਂ ਫੀਲ ਹੋਇਆ, ਥੋੜ੍ਹਾ ਹੁੰਦਾ ਸੀ, ਪਰ ਫੋਨ ਹੈ ਨਹੀਂ ਸੀਗੇ ਉਦੋਂ, ਕੋਈ ਫੋਨ ਨਹੀਂ ਸੀਗਾ। ਸਿਰਫ ਲੈਟਰ ਲਿਖਣਾ ਹੁੰਦਾ ਸੀਗਾ, ਚਿੱਠੀ ਲਿਖ ਦਿੱਤੀ ਆ, ਪਾਤੀ, ਰੋਜ਼ ਪੋਸਟ ਆਫਿਸ ਦੇਖੀ ਜਾਣਾ, ਪੋਸਟਮੈਨ ਆਉਣਾ ਦੇਖਣਾ, ਬਲੂ ਰੰਗ ਦਾ ਐਨਵਲਪ ਨਹੀਂ ਆ, ਨਹੀਂ ਆਈ ਚਿੱਠੀ, ਅੱਜ ਤਾਂ ਚਿੱਠੀ ਲਿਖ
ਐਰੋਗ੍ਰਾਮ ਹੁੰਦਾ ਸੀ,
ਐਰੋਗ੍ਰਾਮ
ਬਲੂ ਕਲਰ,
ਬਲੂ ਕਲਰ,
ਸਹੀ ਗੱਲ ਕਹਿ ਰਹੇ ਹੋ।
ਮਹੀਨੇ ਬਾਅਦ ਲੈਟਰ ਦੌੜੇ ਜਾਣਾ, ਇਕਦਮ ਲੈਟਰ ਬਾਕਸ ਚੋਂ ਕੱਢ ਕੇ ਪੜ੍ਹ ਕੇ, ਫਿਰ ਥੋੜ੍ਹਾ ਬਹੁਤਾ ਅਪਸੈਟ ਹੋ ਗਏ, ਫਿਰ ਚਲੋ ਜੀ ਫਿਰ ਚਿੱਠੀ ਲਿਖ ਲੈਣੀ। ਇੱਦਾਂ ਚੱਲਦਾ ਰਿਹਾ। ਫਿਰ ਸਾਲ ਪਿੱਛੋਂ ਫਿਰ ਮੇਰਾ ਫਸਟ ਬੇਬੀ, ਮੈਂ ਫਿਰ ਕੀਤਾ ਹੈਗਾ ਠਾਈਫ ਗਈ।
ਅੱਛਾ।
ਕਹਿੰਦੇ ਤੂੰ ਹੁਣ ਇਹ ਕਰਦੇ ਸੀ ਕੰਮ ਮੇਨ ਰੋਡਸ ਡਿਪਾਰਟਮੈਂਟ, ਅਤੇ ਇਹਨਾਂ ਨੂੰ ਬਾਹਰ ਜਾਣਾ ਪੈਂਦਾ ਸੀਗਾ। ਕਹਿੰਦੇ ਤੂੰ ਘਰ 'ਚ ਇਕੱਲੀ ਰਹਿੰਦੀ ਆ, ਤੂੰ ਇੱਦਾਂ ਕਰ ਕੁਛ ਕਰ ਲਾ। ਤਾਂ ਮੈਂ ਕਿਹਾ ਵੀ ਮੈਂ ਹੁਣ ਟੀਚਿੰਗ ਦਾ ਕੀਤਾ ਆ। ਕਹਿੰਦੇ ਟੀਚਿੰਗ ਦਾ ਤਾਂ ਤੈਨੂੰ ਫਿਰ ਅਪਲਾਈ ਕਰਨਾ ਪਊਗਾ, ਉਹ ਵੀ ਕਰ ਲਾ ਅਤੇ ਹੋਰ ਕੁਛ ਕਰ ਲਾ। ਕਿਸੇ ਨੇ ਕਿਹਾ ਤੂੰ ਇਹਨੂੰ ਭੇਜ ਦੇ ਠਾਈਫ 'ਚ, ਟਾਈਪਿੰਗ ਸਿੱਖ ਲਏਗੀ ਤਾਂ ਆਫਿਸ 'ਚ ਕਿਤੇ ਕੰਮ ਮਿਲ ਜਾਏਗਾ। ਮੈਂ ਕਿਹਾ ਚਲੋ ਉਹ ਕਰ ਲੈਂਦੀ ਹਾਂ ਔਲਰੇਡੀ। ਫਿਰ ਟਾਈਫ ਮੈਂ 6 ਮੰਥ ਕਲਰੀਕਲ ਅਸਿਸਟੈਂਸ ਕੋਰਸ ਕੀਤਾ।
ਅੱਛਾ ਜੀ।
ਜਦ ਉੱਥੇ ਗਈ ਤਾਂ ਉੱਥੇ ਜਿਹੜੇ ਟੀਚਰ ਸੀਗੇ ਬਹੁਤ ਹੈਲਪਫੁਲ ਸੀਗੇ। ਉਹਨਾਂ ਜਦ ਦੇਖਿਆ ਕਿ ਮੈਂ ਆਪਣਾ ਲਿਖਿਆ, ਮੈਂ ਕੀ ਕੀਤਾ, ਕਹਿੰਦੇ ਤੂੰ ਟੀਚਿੰਗ ਕੀਤੀ, ਤੂੰ ਇੱਥੇ ਕੀ ਕਰ ਰਹੀ ਆ? ਮੈਂ ਕਿਹਾ ਵੀ ਮੈਨੂੰ ਪਤਾ ਨਹੀਂ, ਮੈਨੂੰ ਰਾਹ ਦੱਸੋ ਕਿੱਦਾਂ ਮੈਂ ਉਸ 'ਚ ਜਾਣਾ ਆ। ਉਹ ਕਹਿੰਦੇ ਤੁਹਾਡੇ ਉਹਨਾਂ ਨੇ ਲੈਟਾ ਲਿਖਤਾ ਮੈਨੂੰ ਐਡਰੈਸ ਦੇ ਦਿੱਤਾ ਕਹਿੰਦੇ ਇੱਥੇ ਪੋਸਟ ਕਰ ਦੇ ਉੱਥੇ ਮੈਂ ਬ੍ਰਿਸਬਨ ਜਾਣਾ ਇੱਥੇ ਯੂਨੀਵਰਸਿਟੀ ਹੈ ਨਹੀਂ ਸੀਗੀ
ਅੱਛਾ
ਫਿਰ ਬ੍ਰਿਸਬਨ ਜਾਣਾ ਪੈਣਾ ਸੀ ਬ੍ਰਿਸਬਨ ਉਹਨਾਂ ਨੇ ਲੈਟਾ ਮੈਨੂੰ ਵਾਪਸ ਭੇਜਤਾ ਕਹਿੰਦੇ ਹਾਂ ਤੂੰ ਰਾਂਚੀ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਆ ਰਾਂਚੀ ਯੂਨੀਵਰਸਿਟੀ ਜਿਹੜੀ ਹੈਗੀ ਆ ਰਿਕੋਗਨਾਈਜ਼ਡ ਆ
ਅੱਛਾ
ਐਟ ਦੈਟ ਟਾਈਮ ਓਨਲੀ ਟੂ ਯੂਨੀਵਰਸਿਟੀ ਵਾਸ ਰਿਕੋਗਨਾਈਜ਼ਡ ਫਰੋਮ ਇੰਡੀਆ ਰਾਂਚੀ ਯੂਨੀਵਰਸਿਟੀ ਐਂਡ ਪਟਿਆਲਾ ਯੂਨੀਵਰਸਿਟੀ ਫਿਰ ਉਹ ਕਹਿੰਦੇ ਯੈਸ ਰਾਂਚੀ ਯੂਨੀਵਰਸਿਟੀ ਇਜ਼ ਰਜਿਸਟਰਡ ਐਂਡ ਵੀ ਵਿਲ ਰਜਿਸਟਰ ਯੂ ਬਟ ਮੈਨੂੰ ਤਿੰਨ ਮੈਨੂੰ ਇੱਕ ਸਾਲ ਬ੍ਰਿਜਿੰਗ ਕੋਰਸ ਕਰਨਾ ਪੈਣਾ
ਜੀ
ਅਪਗ੍ਰੇਡ ਕਰਨ ਲਈ ਅਸੀਂ ਅਗਰੀ ਹੋ ਗਏ ਕਹਿੰਦੇ ਚਲੋ ਆਪਾਂ ਬ੍ਰਿਸਬਨ ਚਲ ਜਾਵਾਂਗੇ ਔਲਰੇਡ ਪ੍ਰੈਗਨੈਂਟ ਹੋ ਗਈ ਚਲੋ ਜੀ ਕਹਿੰਦੇ ਛੱਡੋ ਸਾਰਾ ਕੁਛ ਤੇ ਨਿਆਣੇ ਪਾਲੋ
ਬੜੇ ਬੜੀ ਕਮਾਲ ਦੀ ਗੱਲ ਹੈ ਕਿ ਤੁਹਾਡੀ ਡਿਗਰੀਜ਼ ਉਸ ਵੇਲੇ
ਉਸ ਵੇਲੇ ਰਿਕੋਗਨਾਈਜ਼ ਹੋਈ ਹੈ ਪੂਰੀ ਐਨ ਹੈ ਨਾ ਕਹਿੰਦੇ ਬਸ ਇੱਕ ਸਾਲ ਲਾ ਲਾ ਫਿਰ ਤੂੰ ਟੀਚ ਕਰ ਸਕਦੇ
ਭਾਵੇਂ ਆਪਣੀ ਮਰਜ਼ੀ ਨਾਲ ਤੁਸੀਂ ਕੰਮ ਨਹੀਂ ਕੀਤਾ
ਨਹੀਂ ਕੀਤਾ
ਤੁਹਾਡੇ ਤੇ ਰੋਕ ਨਹੀਂ ਸੀ
ਨਹੀਂ ਨਾ ਨਹੀਂ ਫਿਰ ਮੇਰਾ ਫਸਟ ਬੇਬੀ 1980 ਚ ਬੋਈ ਹੋਇਆ ਉਹ 1981 ਚ ਸੈਕਿੰਡ ਬੇਬੀ ਹੋ ਗਿਆ ਚਲੋ ਜੀ ਉਹਨਾਂ ਚ ਫਿਰ ਬਿਜ਼ੀ ਹੋ ਗਈ ਬਿਲਕੁਲ ਭੁੱਲੇ ਗਈ ਟੀਚਿੰਗ ਦਾ ਪੜ੍ਹਾਈ ਦਾ ਕੰਮ ਦਾ ਕੁਛ ਨਹੀਂ ਚੇਤਾ ਰਿਹਾ ਸਭ ਇਹੀ ਬਸ ਇਹਦੇ ਵਿੱਚ ਹੀ ਬਿਜ਼ੀ ਹੋ ਗਿਆ ਅਪ ਟੂ 1994 ਮੇਰੇ ਹਸਬੈਂਡ ਬਹੁਤ ਸਿੱਖ ਹੋ ਗਏ ਉਦੋਂ ਸਿੱਖ ਹੋਣ ਦੇ ਨਾਲ ਮੈਂ ਕਿਹਾ ਹੁਣ ਨਿਆਣੇ ਨੇ ਯੂਨੀਵਰਸਿਟੀ ਵੀ ਜਾਣਾ ਆ ਹਾਈ ਸਕੂਲ 'ਚ ਆ ਪੈਸੇ ਵੀ ਚਾਹੀਦੇ ਆ ਘਰ ਵੀ ਚਲਾਉਣਾ ਆ ਸੋ ਮੈਂ ਹੁਣ ਮੇਰੀ ਹੁਣ ਡਿਗਰੀ ਫਿਰ ਤੋਂ ਪੁੱਲ ਆਊਟ ਕਰਦੀ ਹਾਂ ਫਿਰ ਕਿਸੇ ਨੇ ਕਿਹਾ ਵੀ ਤੂੰ ਜਾ ਕੇ ਡਾਈਕੇ 'ਚ ਕੰਮ ਕਰ ਲਾ ਤੇਰੀ ਡਿਗਰੀ ਬੈਚਲਰ ਆਫ ਐਜੂਕੇਸ਼ਨ ਹੈਗੀ ਆ ਮੈਂ ਕਿਹਾ ਕੁਛ ਵੀ ਕੁਇਕ ਸਟਾਰਟ ਕਰ ਦੇਵਾਂ ਫਿਰ ਮੈਂ ਡਾਈਕੇ 'ਚ ਕੰਮ ਕੀਤਾ ਇੱਕ ਸਾਲ ਡਾਈਕੇ ਵਾਲੇ ਕਹਿੰਦੇ ਤੈਨੂੰ ਅਰਲੀ ਚਾਈਲਡਹੁੱਡ ਕਰਨਾ ਪੈਣਾ ਸੋ ਯੂ ਹੈਵ ਟੂ ਗੋ ਐਂਡ ਡੂ ਅ ਡਿਪਲੋਮਾ ਐਟ ਦਾ ਟਾਈਫ
ਠੀਕ
ਮੈਂ ਕਿਹਾ ਮੈਂ ਡਿਗਰੀ ਕੀਤੀ ਆ ਵਾਈ ਸ਼ੁਡ ਆਈ ਡੂ ਡਿਪਲੋਮਾ ਮੈਂ ਉੱਥੇ ਗਈ ਮੈਂ ਆਲੇ ਦੁਆਲੇ ਦੇਖਿਆ ਵੀ 100 ਸਟੂਡੈਂਟ ਹੋਣੇ ਆ ਮੈਂ ਕਿਹਾ ਆਈ ਡੋਂਟ ਬਿਲੋਂਗ ਹੀਅਰ ਉੱਠ ਕੇ ਆ ਗਈ ਸਿੱਧਾ ਇੱਥੇ ਸੀਗਾ ਕੇਨਸ ਯੂਨੀਵਰਸਿਟੀ ਉਹਦੇ JCU ਖੁੱਲ੍ਹੀ ਸੀ ਜਸਟ ਖੁੱਲ੍ਹੀ ਸੀਗੀ ਉੱਥੇ ਗਈ ਉੱਥੇ ਸਾਰਾ ਆਪਣਾ ਦਿਖਾ ਲਿਆ ਡਿਗਰੀਆਂ ਦਿਖਾ ਲਈਆਂ ਸਾਰਾ ਕੁਛ ਦਿਖਾ ਲਿਆ ਕਹਿੰਦੀ ਯੂ ਡੋਂਟ ਹੈਵ ਟੂ ਡੂ ਐਨੀਥਿੰਗ
ਵਾਓ
ਕਹਿੰਦੀ ਵੀ ਗੋਟ ਯੂ ਰਿਕਾਰਡ ਫਰੋਮ 1978 ਯੂ ਡੋਂਟ ਹੈਵ ਟੂ ਡੂ ਐਨੀਥਿੰਗ ਯੂ ਜਸਟ ਯੂ ਅਪਲਾਈ ਫੋਰ ਰਜਿਸਟ੍ਰੇਸ਼ਨ ਯੂ ਗੈਟ ਯੂਰ ਰਜਿਸਟ੍ਰੇਸ਼ਨ ਸਟਾਰਟ ਵਰਕਿੰਗ
ਅਰੇ ਵਾਹ
ਪਰ ਇੰਨੇ ਸਾਲ ਬਾਅਦ ਮੇਰਾ ਤਾਂ ਅਨਟੱਚ ਬਿਲਕੁਲ ਹੋ ਚੁੱਕੀ ਸੀਗੀ ਨਾ ਸਾਰਾ ਕੁਛ ਲਈ ਮੈਂ ਕਿਹਾ ਨਹੀਂ ਮੈਂ ਕੁਛ ਤਾਂ ਕਰੂੰਗੀ ਟੂ ਅਪਗ੍ਰੇਡ ਮਾਈਸੈਲਫ ਆਈ ਨੀਡ ਟੂ ਡੂ ਸਮਥਿੰਗ ਉਹ ਕਹਿੰਦੇ ਉਹ ਕਹਿ ਤੂੰ ਇੱਕ ਸਬਜੈਕਟ ਕਰ ਲਾ ਪ੍ਰੋਫੈਸ਼ਨਲ ਡਿਵੈਲਪਮੈਂਟ
ਠੀਕ ਹੈ
ਉਹਦੇ ਵਿੱਚ ਤੈਨੂੰ ਪਲੈਨਿੰਗ ਦਾ ਪਤਾ ਲੱਗ ਜੂਗਾ ਆਸਟ੍ਰੇਲੀਅਨ ਕਰਿਕੁਲਮ ਪਤਾ ਲੱਗ ਜੂਗਾ ਯੂ ਗੈਟ ਅ ਚਾਂਸ ਟੂ ਗੋ ਟੂ ਸਕੂਲ ਐਂਡ ਵਾਚ ਟੀਚਰਸ ਆਰ ਦੇ ਟੀਚ ਐਂਡ ਯੂ ਵਿਲ ਗੈਟ ਚਾਂਸ ਟੂ ਟੀਚ ਐਸ ਵੈਲ ਐਟ ਦਾ ਸੇਮ ਟਾਈਮ ਮੈਂ ਕਿਹਾ ਰਾਈਟ ਡੂ ਇਟ ਕੀਤਾ ਇੱਕ ਸਾਲ ਲਾਇਆ ਪੂਰਾ ਆਈ 1+ ਪਾਸ ਹੋ ਗਈ
ਵੰਡਰਫੁਲ
ਸਟ੍ਰੈਟ ਬਾਈ ਜੋਬ ਮਿਲ ਗਈ ਪਰਮਾਨੈਂਟ ਪੋਜੀਸ਼ਨ
ਯੂਨੀਵਰਸਿਟੀ ਚ
ਨਹੀਂ ਨਹੀਂ ਇੱਥੇ ਪ੍ਰਾਇਮਰੀ ਸਕੂਲ ਚ
ਅੱਛਾ
ਮੈਂ ਪ੍ਰਾਇਮਰੀ ਸਕੂਲ ਅਪਲਾਈ ਕੀਤਾ ਸੀਗਾ ਫਿਰ ਮੈਂ 1998 ਤੋਂ ਲਾ ਕੇ 2021 ਤਾਈਂ ਟੀਚਿੰਗ ਕੀਤੀ
ਤੁਸੀਂ ਪੂਰੇ ਕੈਨਸ ਵਿੱਚ ਬਹੁਤ ਬੱਚਿਆਂ ਨੂੰ ਫਿਰ ਪੜ੍ਹਾਇਆ
ਬਹੁਤ ਸਾਰੇ ਜਾਣਦੇ ਆ ਮੈਂ ਸਟਿਲ ਰਿਲੀਫ ਸਮਟਾਈਮ ਕਰ ਲੈਂਦੀ ਹਾਂ once a week just to do something
to working in india and working in australia especially cairns kinna ko farak
bahut farak hai bahut jameen asman da farak hai india teachers kursi te baith gaye book aa gayi nyane karo kaam aithe main sara kuch taiyar karna nyane ne kuch nahi karna
maine teacher di
ਮੈਨੇ ਟੀਚਰ ਦੀਆਂ ਸਾਰੇ ਵਰਕਸ਼ੀਟ ਤਿਆਰ ਕਰੋ ਕੰਮ ਕਰੋ ਮਾਰਕਿੰਗ ਕਰੋ ਯੋਰ ਖਿਆਨ ਟੂ ਬੋਲ ਸਰ ਹਾਰਡ ਆ ਸਟੀਚਿੰਗ ਜੋਬ ਇਨ ਆਸਟ੍ਰੇਲੀਆ ਇਜ਼ ਹਾਰਡ ਕੰਪੇਅਰ ਟੂ ਇੰਡੀਆ ਉੱਥੇ ਮੈਂ 13 ਸਾਲ ਕੰਮ ਕੀਤਾ ਪੇਰੈਂਟਸ ਆਉਂਦੇ ਸੀ ਇੰਨੇ ਖੁਸ਼ ਹੁੰਦੇ ਸੀਗੇ ਬਹੁਤ ਜ਼ਿਆਦਾ ਫਿਰ ਮੈਨੂੰ ਹੋਇਆ ਵੀ ਮੈਂ ਇੱਥੇ ਕੰਮ ਕਰੀ ਜਾਣੀ ਕੁਛ ਹੋਰ ਦੇਖਣਾ ਚਾਹੀਦਾ ਫਿਰ ਮੈਂ ਚੇਂਜ ਕਰ ਲਿਆ ਰੇਲਿੰਗ 'ਚ ਆ ਗਈ ਉਹ ਸੀਗਾ ਮਿਡਲ ਕਲਾਸ ਸਕੂਲ ਹਰ ਇੱਕ ਪੇਰੈਂਟਸ ਵਿੰਡੋ ਤੋਂ ਬਾਅਦ ਖੜੇ ਹੋ ਕੇ ਦੇਖਦੇ ਸੀਗੇ ਕਿੱਦਾਂ ਪੜ੍ਹਾਉਂਦੀ ਆ ਕਿੱਦਾਂ ਸਮਟਾਈਮ ਕਲਾਸ ਦੇ ਅੰਦਰ ਸੁਣਦੇ ਸੀ ਮੇਰਾ ਕਿੰਨੀ ਕੁ ਮੇਰੀ ਇੰਗਲਿਸ਼ ਕਲੀਅਰ ਆ ਇਹ ਐਕਸੈਂਟ ਕਿੰਨਾ ਹੈਵੀ ਹੈਗਾ ਆ ਕਰਕੇ ਤਾਂ ਮੈਨੂੰ ਟੀਚਰ ਰਾਈਟਸ ਨੇ ਕਹਿਣਾ ਦੇ ਆਰ ਵਾਚਿੰਗ ਲਾਈਕ ਅ ਹੋਕਡ ਵਿੰਡਾ ਵਾਚ ਯਾਰ ਮੈਂ ਕਿਹਾ ਰੀਅਲੀ ਕਹਿੰਦੀ ਹੈ ਦੈਟ ਜਸਟ ਸਟੈਂਡ ਆਊਟਸਾਈਡ ਐਂਡ ਦੇ ਵਾਚ ਯੂ ਮੈਂ ਕਿਹਾ ਓਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਈ ਜੈਲਸ ਵੀ ਕਰਦੇ ਸੀਗੇ, ਕੰਪਲੇਨਾਂ ਵੀ ਕੀਤੀਆਂ ਉਹਨਾਂ ਨੇ ਉਹਦੇ ਐਕਸੈਂਟ ਆ ਇੱਦਾਂ ਆ ਉੱਦਾਂ ਆ। ਫਿਰ ਪ੍ਰਿੰਸੀਪਲ ਆਉਣ ਲੱਗ ਪਿਆ ਕਲਾਸਰੂਮ 'ਚ, ਫਿਰ ਉਹਨਾਂ ਨੇ ਉਹਨਾਂ ਨੇ ਲੈਟਰ ਲਿਖਿਆ ਵੀ ਕੋਈ ਐਕਸੈਂਟ ਨਹੀਂ ਹੈਗਾ, ਸ਼ੀ ਇਜ਼ ਅ ਗ੍ਰੇਟ ਟੀਚਰ ਐਂਡ ਸ਼ੀ ਇਜ਼ ਡੂਇੰਗ ਅ ਵੰਡਰਫੁਲ ਵਰਕ, ਬੈਟਰ ਦੈਨ ਸਮ ਆਫ ਆਰ ਟੀਚਰ ਆਲ ਦ ਟੀਚਰਸ।
ਇਟਸ ਸੋ ਲਵਲੀ ਦੈਟ ਯੂਰ ਪ੍ਰਿੰਸੀਪਲ ਸਟੂਡ ਬਾਈ ਯੂ।
ਓ ਯੈਸ, ਓ ਯੈਸ, ਉਹ ਉਹਨਾਂ ਨੂੰ ਪਤਾ ਸੀਗਾ ਮੈਂ ਇੱਦਾਂ ਨਹੀਂ ਹੈਗੀ, ਨਿਆਣੇ ਨਹੀਂ ਕੰਪਲੇਨ ਕਰਨ ਡਾਇਆ
ਵਿਦ ਪੇਰੈਂਟਸ।
ਪੇਰੈਂਟਸ,
ਡਿਡ ਯੂ ਐਵਰ ਵੇਅਰ ਆਪਣੇ ਇੰਡੀਅਨ ਕੱਪੜੇ ਪੰਜਾਬੀ ਸੂਟ ਪਾ ਕੇ ਗਏ ਸਕੂਲ ਕਦੀ?
ਓਨਲੀ ਜਦ ਸਾਡਾ ਕੋਈ ਡਰੈਸ ਅਪ ਟਾਈਮ ਹੁੰਦਾ ਸੀਗਾ।
ਅੱਛਾ,
ਯੈ, ਉੱਦਾਂ ਨਹੀਂ।
ਅਤੇ ਅਦਰਵਾਈਜ਼ ਅਗਰ ਆਮ ਵਿਚਰਦੇ ਸੀ ਤਾਂ ਤੁਸੀਂ ਆਪਣੇ ਪੰਜਾਬੀ ਸੂਟ ਪਾ ਕੇ?
ਪਹਿਲਾਂ ਮੈਂ ਪੰਜਾਬੀ ਸੂਟ ਹੀ ਪਾਇਆ ਜਦ ਤੱਕ ਮੈਂ ਪੜ੍ਹਾਉਣ ਨਹੀਂ ਲੱਗੀ, ਜਦ ਮੈਂ ਕੰਮ ਕਰਨ ਲੱਗੀ ਉਦੋਂ ਮੈਂ ਆਹ ਵੈਸਟਰਨ ਕੱਪੜੇ ਪਾਉਣ ਲੱਗੀ ਹਾਂ
ਜੀ।
ਉਸ ਤੋਂ ਪਹਿਲਾਂ ਮੈਂ ਪੰਜਾਬੀ ਸੂਟ ਪਜਾਮੀ ਸ਼ਰਟ ਦੁਪੱਟਾ ਨਹੀਂ ਲਾਉਣਾ, ਬਸ ਠੀਕ ਆ।
ਬਟ ਓਵਰਆਲ ਅਗਰ ਤੁਸੀਂ ਆਪਣਾ ਮਾਈਗ੍ਰੇਸ਼ਨ ਐਕਸਪੀਰੀਅੰਸ ਵੇਖੋ, ਜੋ ਸਭ ਤੋਂ ਮੋਟੀ ਗੱਲ ਕੀ ਉਭਰ ਕੇ ਆਉਂਦੀ ਉਸ ਤੋਂ? ਵਾਟ ਇਜ਼ ਇਟ ਦੈਟ ਯੂ ਫੀਲ ਅਬਾਊਟ ਯੋਰ ਇੰਟਾਇਰ ਐਕਸਪੀਰੀਅੰਸ ਆਫ ਮਾਈਗ੍ਰੇਟਿੰਗ ਟੂ ਅ ਬ੍ਰੈਂਡ ਨਿਊ ਕੰਟਰੀ ਐਜ਼ ਅ ਯੰਗ ਬ੍ਰਾਈਡ?
ਉਸ ਟਾਈਮ ਤੇ ਥੋੜਾ ਜਿਹਾ ਫੀਲ ਹੋਇਆ, ਜਾਂ ਮੇਰੇ ਜਿੱਦਾਂ ਮਾਇੰਡ ਚ ਪਿਕਚਰ ਸੀਗੀ ਵੀ ਫੋਰਨ ਕੰਟਰੀ ਵਿਲ ਬੀ ਲਾਈਕ ਅ ਬਿਜ਼ੀ ਔਰ ਬਿਗ ਔਰ ਹਿਊਜ ਬਿਲਡਿੰਗਸ ਐਂਡ ਥਿੰਗਸ ਲਾਈਕ ਦੈਟ। ਬਟ ਜਦ ਅਸੀਂ ਕੇਨਸ ਆਏ, ਦਟਸ ਨਥਿੰਗ, ਇਟ ਵਾਸ ਬਿਊਟੀਫੁਲ, ਨਾਈਸ ਗ੍ਰੀਨਰੀ, ਬਿਗ ਹਿਲਸ ਐਂਡ ਓਸ਼ੀਅਨ ਐਂਡ ਐਵਰੀ, ਸਾਰਾ ਕੁਛ ਠੀਕ ਸੀਗਾ। ਪਰ ਜਦ ਟੌਣੇ ਜਾਂਦੇ ਸੀਗੇ, ਇੱਕ ਵੀ ਹਾਈ ਰਾਈਜ਼ ਬਿਲਡਿੰਗ ਨਹੀਂ ਸੀ ਇੱਥੇ, ਨੋਟ ਅ ਸਿੰਗਲ ਵਨ। ਦੇਰ ਵਾਸ ਅ ਸਮਾਲ ਸ਼ੋਪਿੰਗ ਸੈਂਟਰ ਇਨ ਦਾ ਮਿਡਲ, ਵੂਲਵਰਸ, ਕਾਲਸ, ਡੇਵਿਸ ਜੋਨ, ਰੌਕਮੈਨ,
ਬਸ
ਬਸ ਚਾਰ ਪੰਜ ਸ਼ੋਪਾਂ। ਸੈਟਰਡੇ ਨੂੰ ਜਾਣਾ, 9 to 12 ਸ਼ੋਪਾਂ ਖੁੱਲ੍ਹਣੀਆਂ, ਅਤੇ ਸ਼ੋਪਿੰਗ ਕਰਕੇ ਤਾਂ ਜੋ ਵੀ ਕਰਨਾ ਕਰਕੇ ਆ ਜਾਣਾ ਬਸ। ਫਿਰ ਸਟੱਡੀ ਸਟੱਡੀ, ਫਿਰ ਬਿਗ ਸ਼ੋਪਿੰਗ ਸੈਂਟਰ ਖੁੱਲ੍ਹਣ ਲੱਗ ਪਏ, ਚੇਂਜ ਹੋਣ ਲੱਗ ਪਿਆ ਸਾਰਾ ਕੁਝ, ਥਰਸਡੇ ਨਾਲ ਖੁੱਲ੍ਹਣ ਲੱਗ ਪਏ। ਫਿਰ ਹੁਣ ਤਾਂ ਤੁਸੀਂ ਪੁੱਛੋ ਨਾ, ਇੰਨਾ ਚੇਂਜ ਹੋ ਗਿਆ।
ਅਤੇ ਆਪਣਾ ਸੱਭਿਆਚਾਰ, ਆਪਣੇ ਧਰਮ ਨੂੰ ਇੱਥੇ ਯੂਨੋ ਵਧਾਉਣ ਲਈ ਜਾਂ ਉਸਨੂੰ ਬਰਕਰਾਰ ਰੱਖਣ ਲਈ, ਖਾਸ ਕਰ ਆਪਣੇ ਬੱਚਿਆਂ ਵਿੱਚ ਇੰਸਟਿਲ ਕਰਨੀ ਉਹ ਵੈਲਿਊਜ਼, ਹਾਓ ਹਾਰਡ ਵਾਸ ਦੈਟ?
ਇਟ ਵਾਸ ਵੈਰੀ ਹਾਰਡ, ਬਿਕੋਜ਼ ਨਿਆਣੇ ਇੱਥੇ ਦੇ ਸਕੂਲਾਂ ਜਾਂਦੇ ਆ, ਇੱਥੇ ਦੇ ਕਲਚਰ ਨੂੰ ਦੇਖਦੇ ਆ, ਲਾਈਕ ਮਦਰਸ ਡੇ, ਫਾਦਰਸ ਡੇ, ਕ੍ਰਿਸਮਸ, ਈਸਟਰ ਐਂਡ ਆਲ ਦੈਟ। ਦੇ ਇਜ਼ ਨੋ ਰੱਖੜੀਆਂ ਇੱਥੇ, ਨੋ ਦਿਵਾਲੀ ਇੱਥੇ, ਨੋ ਗੁਰਪੁਰਬ ਇੱਥੇ, ਸੋਰੀ। ਉਹ ਸਾਰਾ ਕੁਛ ਮੇਰੇ ਨਿਆਣਿਆਂ ਮਿਸ ਹੋਏ ਆ, ਬਿਕੋਜ਼ ਉਹਨਾਂ ਨੂੰ ਕੋਈ ਪਤਾ ਨਹੀਂ ਸੀਗਾ ਕੀ ਹੁੰਦਾ ਆ। ਉਹਨਾਂ ਦੀ ਭੈਣ ਨਹੀਂ ਸੀ, ਸੋ ਰੱਖੜੀਆਂ ਵੀ ਨਹੀਂ ਅਸੀਂ ਕਦੀ ਮਨਾਈਆਂ, ਆਈ ਮੀਨ ਕਹੀਏ। ਪਰ ਗੁਰਦੁਆਰਾ, ਮੇਰੇ ਹਸਬੈਂਡ ਬਹੁਤ ਰਿਲੀਜੀਅਸ ਆ, ਸੋ ਗੁਰਦੁਆਰੇ ਅਸੀਂ ਐਵਰੀ ਵੰਸ ਅ ਮੰਥ ਜ਼ਰੂਰ ਜਾਂਦੇ ਸੀਗੇ।
ਅੱਛਾ,
ਉਹ ਤਾਂ ਗੁਰਦੁਆਰਾ ਨਹੀਂ ਸੀ, ਕਿਸੇ ਜਿੱਦਾਂ ਹੋਲ ਦੇ ਵਿੱਚ ਮਹਾਰਾਜ ਦੀ ਬੀੜ ਲੈ ਕੇ ਜਾਣੀ ਕਰਨੀ, ਉੱਥੇ ਜਾਂਦੇ ਸੀਗੇ। ਸੋ ਸਾਡੇ ਨਿਆਣੇ ਗੁਰਦੁਆਰੇ ਜਾਣ ਲਈ ਹਾਲੇ ਵੀ ਜਾਂਦੇ ਆ, ਉਹਨਾਂ ਨੂੰ ਪਤਾ, ਪਾਠ ਵੀ ਸੁਣਦੇ, ਉਹਨਾਂ ਨੂੰ ਪਤਾ ਜਪਜੀ ਸਾਹਿਬ ਕਰਨਾ ਸਵੇਰ ਨੂੰ, ਰਾਤ ਨੂੰ ਰਹਿਰਸ ਕਰਨੀ ਆ, ਸੌਣ ਲੱਗੇ ਆਪਣੇ ਪਹਿਲੀ ਪੌੜੀ ਪਾੜਨੀ ਆ। ਸੋ ਇੰਨਾ ਕੁ ਉਹਨਾਂ ਨੂੰ ਸਿਖਾ ਲਿਆ ਹੋਇਆ। ਅਤੇ ਸਟੱਡੀ ਸਟੱਡੀ ਜਿੱਦਾਂ ਪਾਪੂਲੇਸ਼ਨ ਵੱਧ ਗਈ, ਪਾਪੂਲੇਸ਼ਨ ਵੀ ਬਹੁਤ ਥੋੜ੍ਹੀ ਸੀਗੀ, ਥੋੜ੍ਹੇ ਘਰ ਹੁੰਦੇ ਸੀਗੇ, ਇੱਕ ਦੂਸਰੇ ਦੇ ਘਰ ਆਉਣਾ ਜਾਣਾ ਬਹੁਤ ਸੀਗਾ, ਉਹਦੇ ਨਾਲ ਪੰਜਾਬੀ ਥੋੜ੍ਹੀ ਚੱਲਦੀ ਰਹੀ। ਅਸੀਂ ਘਰ ਵਿੱਚ ਵੀ ਪੰਜਾਬੀ ਬੋਲਦੇ ਸੀਗੇ, ਉਹਨਾਂ ਬਿਲਕੁਲ ਇੰਗਲਿਸ਼ ਲੈਣ ਨਹੀਂ ਸੀਗੀ, ਅਨਲੈਸ ਉਹਨਾਂ ਨੂੰ ਮੈਂ ਟੀਚ ਕਰਨ ਡਈ ਹਾਂ ਪੰਜਾਬੀ ਬੋਲਣੀ। ਫਿਰ ਅਸੀਂ ਉਹਨਾਂ ਨੂੰ ਆਪਣੀ ਲਿਪੀ ਸਿਖਾ ਲਈ, ਓੜਾ ਆੜਾ, ਐਵਰੀ ਸਿੰਗਲ ਲੈਟਰ ਲਈ ਦੋ ਡੋਲੇ ਮਿਲਣਗੇ। ਫਿਰ ਫੋਨ ਚੱਲ ਪਏ, ਫੋਨ 'ਤੇ ਫਿਰ ਹਿੰਦੀ ਸਾਰੇ ਨਾਲ ਗੱਲਾਂ ਕਰਦੇ ਸੀ, ਸਾਡੇ ਨਿਆਣੇ ਸੋਹਣੀ ਪੰਜਾਬੀ ਬੋਲਦੇ ਆ।
ਇੰਡੀਆ ਦੀ ਗੱਲ ਕੀਤੀ ਤਾਂ ਕਿੰਨੀ ਵਾਰੀ ਤੁਸੀਂ ਬੱਚਿਆਂ ਨੂੰ ਲੈ ਕੇ ਜਾਂਦੇ ਸੀ ਜਾਂ ਆਪ ਜਾਂਦੇ ਸੀ, ਕਿਸ ਤਰ੍ਹਾਂ ਕਨੈਕਸ਼ਨ ਰੱਖਿਆ? ਅਤੇ ਹੁਣ ਕਿਸ ਬੱਚਿਆਂ ਦਾ ਕੀ ਕਨੈਕਸ਼ਨ ਹੈ ਇੰਡੀਆ ਦੇ ਨਾਲ?
ਬੱਚਿਆਂ ਦਾ ਕਨੈਕਸ਼ਨ ਬਹੁਤ ਨਹੀਂ ਇੰਡੀਆ ਦੇ ਨਾਲ ਹੈਗਾ, ਬਿਕੋਜ਼ ਫਸਟ ਟਾਈਮ ਅਸੀਂ ਲੈ ਕੇ ਗਏ ਜਦੋਂ 7 ਸਾਲ ਔਰ 8 ਸਾਲ ਦੇ ਔਲ ਸੀਗੇ, ਅਤੇ ਮੈਂ ਵੀ ਕਾਫੀ ਚਿਰ ਬਾਅਦ ਗਈ। ਉਸ ਤੋਂ ਬਾਅਦ ਸੈਕਿੰਡ ਟਾਈਮ ਉਹ ਗਏ ਹੈਗੇ ਆ ਐਡਲਟ, 17-18 ਈਅਰਸ ਔਲਡ। ਜਦੋਂ ਫਸਟ ਟਾਈਮ ਲੈ ਗਏ ਬਹੁਤ ਸਿੱਖ ਹੋ ਗਏ ਸੀਗੇ ਦੋਨੋਂ, ਜਾਣੀ ਜ਼ਿਆਦਾ ਸਿੱਖ ਹੋ ਗਏ ਸੀ। ਫਿਰ ਮੁੜ ਕੇ ਅਸੀਂ ਗਏ ਹੀ ਨਹੀਂ। ਫਿਰ ਬੜੇ ਹੋ ਕੇ ਲੈ ਕੇ ਗਏ, ਉਹਨਾਂ ਦਾ ਕਨੈਕਸ਼ਨ ਹੈਗਾ ਆਪਣੇ ਆਂਟੀ ਅੰਕਲਾਂ ਦੇ ਨਾਲ, ਭੂਆ ਮਾਸੀਆਂ ਦੇ ਨਾਲ, ਫੋਨ ਰਾਹੀਂ ਗੱਲਾਂ ਕਰ ਲੈਂਦੇ ਆ, ਪਰ ਉੱਧਰ ਜਾ ਕੇ ਨਹੀਂ ਖੁਸ਼ ਹੈਗੇ।
ਪਰ ਇਹ ਵੀ ਗੱਲ ਹੈ ਨਾ ਕਿ ਤੁਹਾਡਾ ਤਾਂ ਰਿਸ਼ਤਾ ਸੀ,
ਮੇਰਾ ਤਾਂ ਸੀਗਾ, ਉਹਨਾਂ ਦਾ ਨਹੀਂ,
ਪਰ ਤੁਸੀਂ ਬੱਚਿਆਂ ਕਰਕੇ ਸ਼ਾਇਦ ਆਪਣੀ ਰਿਸਪੋਂਸਿਬਿਲਿਟੀਜ਼ ਕਰਕੇ ਤੁਸੀਂ ਵੀ ਆਪ ਨਹੀਂ ਗਏ।
ਹਾਂ, ਇਹਨਾਂ ਨੂੰ ਪੜ੍ਹਾਉਣਾ ਆ, ਇਹਨਾਂ ਨੂੰ ਕੁਛ ਲਾਈਫ ਇਹਨਾਂ ਦੀ ਬਣਾਉਣੀ ਆ। ਅਸੀਂ ਵੀ ਕੀ ਲੈ ਕੇ ਇੱਥੇ ਆਏ, ਇੱਕ ਓਨਲੀ ਟੇਚੀ ਲੈ ਕੇ ਤਾਂ ਆ ਗਏ ਨਾ, ਕੁਛ ਨਹੀਂ ਲੈ ਕੇ ਆਏ। ਇੱਥੇ ਘਰ ਬਣਾਉਣਾ ਆ, ਕੁਛ ਪੈਸੇ ਵੀ ਜੋੜਨੇ ਆ, ਗਾਹਾਂ ਨਿਆਣੇ ਦੀ ਲਾਈਫ ਵੀ ਬਣਾਉਣੀ ਆ, ਸੋ ਇੱਦਾਂ ਕਰਕੇ ਅਸੀਂ ਆਪਣਾ ਘਰ ਬਣਾਇਆ, ਉਹਦੇ ਪੈਸੇ ਲਾਏ, ਫਿਰ ਰੈਂਟ ਤੇ ਇੱਕ ਘਰ ਬਣਾਇਆ, ਰੈਂਟ ਤੇ ਦਿੱਤਾ। ਇੱਦਾਂ ਕਰਕੇ ਆਪਣੀ ਪ੍ਰੋਪਰਟੀਆਂ ਬਣਾਉਣ ਤੇ ਜ਼ਿਆਦਾ ਇੱਧਰਲੇ ਪਾਸੇ ਹੋ ਗਏ, ਪਰ ਇੰਡੀਆ ਦਾ ਖਿਆਲ ਬਿਲਕੁਲ ਦਿਮਾਗ ਘੱਟ ਹੋ ਗਿਆ।
ਤੇ ਤੁਹਾਡੀ ਪਹਿਚਾਣ ਇਸ ਵੇਲੇ ਹੁਣ ਇੰਡੀਆ ਨਾਲ ਘੱਟ ਹੈ ਤੇ ਆਸਟ੍ਰੇਲੀਆ ਨਾਲ ਵੱਧ ਹੈ?
ਬਹੁਤ ਘੱਟ ਆ, ਓਨਲੀ ਮੇਰੇ ਭਰਾ ਭੈਣਾਂ ਦੇ ਨਾਲ ਫੋਨ ਤੇ ਗੱਲ ਹੋ ਜਾਂਦੀ ਆ, 5-6 ਸਾਲ ਬਾਅਦ ਜਾਈਦਾ ਆ। ਤਾਂ ਇੱਥੇ ਮੇਰਾ ਫਰੈਂਡਲੀ ਸਰਕਲ ਬਹੁਤ, ਉਹ ਹੀ ਮੈਨੂੰ ਭੈਣਾਂ ਵਾਂਗ ਲੱਗਦੀਆਂ। ਤਾਂ ਹੁਣ ਗੁਰਦੁਆਰੇ ਵੀ ਸੰਡੇ ਜਾਈਦਾ, ਉੱਥੇ ਖੁਸ਼ੀ ਹੁੰਦੀ ਜਾ ਕੇ ਜਾਣਾ ਆ, ਮਿਲਣਾ ਆ, ਗੱਲਾਂ ਕਰਨੀਆਂ ਆ, ਸੇਵਾ ਕਰਨੀ ਆ, ਤੇ ਇੱਕ ਦੂਸਰੇ ਨੇ ਹੈਲਪ ਬਹੁਤ ਕਰੀ ਦੀ ਆ। ਤੇ ਇੰਡੀਆ ਨਾਲ ਮੇਰਾ ਬਹੁਤ ਕਨੈਕਸ਼ਨ ਨਹੀਂ ਹੋਣਾ,
ਨਹੀਂ ਰਿਹਾ। And it's nice, you're such a proud Australian.
Oh yeah, this is my home. ਜਿੱਥੇ ਨਿਆਣੇ ਆ, ਹਸਬੈਂਡ ਆ, ਘਰ ਆ, ਉਹੀ ਤੁਹਾਡਾ ਘਰ ਆ। ਜਾਂਦੇ ਆ ਇੰਡੀਆ ਐਜ ਅ ਵਿਜ਼ਿਟਰ, ਮਿਲਣ ਜਾਂਦੇ ਆ ਭੈਣਾਂ ਭਰਾਵਾਂ ਨੂੰ, ਮੇਰਾ ਭਰਾ ਹੈਗਾ, ਦੋ ਭੈਣਾਂ ਉੱਥੇ ਹੈਗੀਆਂ, ਜਾਂਦੇ ਆ 3 weeks ਤੋਂ ਬਾਅਦ, ਪਹਿਲਾਂ ਵੀਕ ਤਾਂ ਜੀ ਨਹੀਂ ਲੱਗਦਾ, ਹੋਰ ਹੀ ਤਰ੍ਹਾਂ ਦਾ ਸਾਰਾ ਕੁਛ ਲੱਗਦਾ, ਥੋੜ੍ਹਾ ਐਡਜਸਟ ਹੁੰਦੇ ਹਾਂ 2 ਵੀਕਾਂ ਬਾਅਦ, ਕਹਿੰਦੇ ਚਲੋ ਠੀਕ ਆ, ਸ਼ੋਪਿੰਗ ਕਰ ਲਈ ਚੱਲੀਏ ਘਰ ਨੂੰ।
ਤੇ ਅੱਗੇ ਦੀ ਅਗਰ ਪਨੀਰੀਆਂ ਬਾਰੇ ਗੱਲ ਕਰੀਏ, ਤੁਸੀਂ ਤੇ ਆਪਣੇ ਬੱਚਿਆਂ ਨੂੰ ਸਿਖਾਤਾ, ਭਾਵੇਂ $2 ਦੇ ਕੇ ਉੜਾ ਜਿਹੜਾ ਤਾਂ ਸਿਖਾ ਦਿੱਤਾ, ਤੁਹਾਨੂੰ ਕੀ ਲੱਗਦਾ ਤੁਹਾਡੇ ਬੱਚੇ ਅੱਗੇ ਸਿਖਾਉਣਗੇ ਆਪਣੇ ਬੱਚਿਆਂ ਨੂੰ?
ਬਿਲਕੁਲ ਬਿਲਕੁਲ, ਮਿਸਾਂ ਮੇਰੇ 4 ਪੋਤੇ ਆ।
ਅੱਛਾ,
ਸਾਰੇ ਪੰਜਾਬੀ ਬੋਲਦੇ ਆ।
ਅਰੇ ਵਾਹ,
ਤੇ ਸਾਰੇ ਪਹਿਲੀ ਪੌੜੀ ਦਾ ਪਾਠ ਕਰਦੇ ਆ ਰਾਤ ਨੂੰ ਸੌਣ ਤੋਂ ਪਹਿਲਾਂ। ਹੁਣ ਜਿੱਦਾਂ ਮੈਂ ਸਿਖਾ ਲਿਆ ਉਹਨਾਂ ਨੂੰ ਆਪਣੇ ਬੱਚਿਆਂ ਨੂੰ, ਉਹ ਗਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਉੱਦਾਂ ਸਿਖਾ ਲਿਆ। ਮੇਰੀ ਡੋਟਿੰਗ ਲੋਸ ਵੀ ਬਹੁਤ ਜ਼ਿਆਦੀਆਂ ਨਾਚ ਆ, ਉਹ ਵੀ ਸਿਖਾ ਲਦੀਆਂ। ਤਾਂ ਹੁਣ ਉਹ ਜਿਹੜਾ ਮੇਰਾ ਬੜਾ ਆ, ਸਾਨੂੰ ਬੜਾ ਪੋਤਾ ਆ, ਉਹ ਹੈਗਾ ਆ 15 ਈਅਰਸ ਉਹ।
ਅੱਛਾ ਜੀ।
ਹਾਂ, ਉਹਨੇ ਫੋਨ 'ਤੇ ਪੰਜਾਬੀ 'ਚ ਗੱਲ ਕਰਨੀ ਆ, ਕਿਉਂਕਿ ਮੇਰੇ ਹਸਬੈਂਡ ਕਹਿੰਗੇ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਇਹ ਸਾਡੇ ਸਿੱਧੇ ਕੰਮ, ਸਾਨੂੰ ਇੰਗਲਿਸ਼ ਨਹੀਂ ਆਉਂਦੀ, ਪੰਜਾਬੀ ਜਿੱਦਾਂ ਦੀ ਆਉਂਦੀ ਬੋਲੋ। ਤਾਂ ਉਹ ਫਿਰ ਅਭਿਆਸ ਪੈ ਜਾਂਦਾ, ਬੋਲਦੇ ਆ। ਹਾਂ,
ਸੋ ਤੁਹਾਨੂੰ ਇਹ ਲੱਗਦਾ ਕਿ ਅੱਗੇ ਵੀ ਇਹ ਕਾਇਮ ਰਹੇਗਾ?
ਕ੍ਰੋਸ ਫਿੰਗਰਸ ਸਮਝਾਈਦਾ ਆ। ਅਸੀਂ ਕਹਿੰਦੇ ਗੁੜ ਲਵੋ, ਇੱਦਾਂ ਨਹੀਂ ਗੋਰੇ ਮਾੜੇ ਆ, ਇਹ ਇਹਨਾਂ ਦੇ ਬਹੁਤ ਗੁੜ ਗੱਲਾਂ ਹੈਗੀਆਂ ਆ। ਗੁੜਸ ਲਵੋ, ਬੈਡਸ ਛੱਡੋ, ਆ ਇਹਨਾਂ ਦੇ ਗੁੜ ਗੱਲਾਂ ਆ, ਆ ਇਹਨਾਂ ਦੇ ਬੈਡ ਗੱਲਾਂ। ਅਸੀਂ ਆਪਣੇ ਨਿਆਣੇ ਨੂੰ ਵੀ ਇਹੀ ਕਹਿੰਦੇ ਸੀ, ਗਾਂ ਉਹਨਾਂ ਨੂੰ ਵੀ ਇਹੀ ਸਮਝਾਉਂਦੇ ਆ, ਇਹਨੂੰ ਛੱਡੋ, ਜਿਹੜਾ ਗੁੜ ਹੈ ਉਹਨੂੰ ਲੈ ਕੇ ਗਾਂ ਤੁਰੀ ਚੱਲੋ।
ਬਹੁਤ ਖੂਬਸੂਰਤ, ਨਹੀਂ ਬੜੀ ਪਿਆਰੀ ਕਹਾਣੀਆਂ ਤੁਸੀਂ ਦੱਸਿਆ ਨੇ। ਬਸ ਜਾਂਦੀ ਵਾਰ ਦਾ ਸਵਾਲ, ਤੁਸੀਂ ਜਿਹੜੀ ਗੱਲ ਦੱਸੀ ਕਿ ਤੁਹਾਡੇ ਹਸਬੈਂਡ ਦੀ ਸਿਸਟਰ ਇੰਨੀ ਪੁਰਾਣੇ ਆਏ ਸਨ, ਕੋਈ ਹੋਰ ਇਹੋ ਜਿਹੀ ਗੱਲ ਉਹਨਾਂ ਨੇ ਦੱਸੀ ਹੋਵੇ ਪੁਰਾਤਨ ਸਮਿਆਂ ਦੀ, ਕਿ ਖਾਣਾ ਕਿਵੇਂ ਖਾਂਦੇ ਸੀ, ਜਾਂ ਕਿਉਂਕਿ ਇੱਥੇ ਤਾਂ ਕੁਛ ਨਹੀਂ ਮਿਲਦਾ ਹੋਣਾ, ਜਾਂ ਕਿਸ ਤਰ੍ਹਾਂ ਐਡਜਸਟਮੈਂਟ 'ਚ ਉਹਨਾਂ ਨੂੰ ਕੋਈ ਮੁਸ਼ਕਲਾਂ ਆਈਆਂ ਹੋਣਗੀਆਂ? ਐਨੀਥਿੰਗ ਯੂਵ ਨੋਟ ਟੋਕਡ ਅਬਾਊਟ, ਸਮਥਿੰਗ ਯੂਡ ਲਾਈਕ ਟੂ ਰਿਫਲੈਕਟ?
ਖਾਣ ਪੀਣ ਲਈ ਤਾਂ ਫਿਰ ਆਪਣੇ ਇੰਡੀਅਨ ਦੀ ਤਾਂ ਕੋਈ ਚੀਜ਼ ਇੱਥੇ ਨਹੀਂ ਸੀ ਮਿਲਦੀ ਨਾ, ਮੂੰਗੀ ਦਾਲ ਮਿਲਦੀ ਸੀਗੀ,
ਬਸ
ਬਸ ਮੂੰਗੀ ਦਾਲ ਬੁਲਵਸ ਦੀ ਸ਼ੋਪ 'ਤੇ ਮਿਲਦੀ ਸੀ, ਇਹਨਾਂ ਨੇ ਮੂੰਗੀ ਦਾਲ ਖਾਣੀ, ਸਬਜ਼ੀਆਂ ਸਾਰੀਆਂ ਆਪ ਗਰੋ ਕਰਨ ਲੱਗ ਪਏ, ਹੈ ਨਾ, ਜੋ ਗੋਭੀ ਗਾਜਰ 'ਤੇ ਮਿਲੀ ਜਾਂਦੀ ਆ, ਜਿਹੜੀ ਆਪਣੇ ਇੰਡੀਆ ਦੀ ਸਬਜ਼ੀਆਂ, ਜਿੱਦਾਂ ਸਾਗ ਆ, ਭਿੰਡੀ ਤੋਰੀ ਆ, ਵੱਡਾ ਆ, ਹੋਰ ਜਿਹੜੀਆਂ ਚੀਜ਼ਾਂ ਆਪਣੀਆਂ ਇੰਡੀਆ ਦੀਆਂ ਹੈਗੀਆਂ, ਜਿਹੜੀ ਨਹੀਂ ਸ਼ੋਪ 'ਤੇ ਮਿਲਦੀਆਂ। ਜਿਹੜਾ ਆਟਾ ਉਹ ਹੁੰਦਾ ਸੀਗਾ ਸੈਲਫ ਰੇਜ਼ਨ ਆਟਾ ਐਂਡ ਪਲੇਨ ਫਲੇਵਰ,
ਹਾਂਜੀ,
ਉਹਨਾਂ ਨੂੰ ਮਿਕਸ ਕਰਕੇ ਰੋਟੀ ਬਣਾ ਲੈਣੀ,
ਮਤਲਬ ਜੋ ਹੈ ਉਸਦੇ ਨਾਲ ਗੁਜ਼ਾਰਾ ਕਰ ਲਓ, ਪਰ ਆਪਣਾ ਕਲਚਰ ਵੀ,
ਆਪਣਾ ਕਲਚਰ, ਰੋਟੀ ਵੀ ਬਣਾਈ, ਦਿਲ ਰੋਟੀ, ਇੱਦਾਂ ਨਹੀਂ ਵੀ ਚੌਲ ਨੂੰ ਹੋ ਗਏ ਜਾਂ ਮੀਟ ਨੂੰ ਹੋ ਗਏ, ਉਹਨਾਂ ਰੋਟੀ ਵੀ ਖਾਧੀ, ਉਹ ਬਿਲਕੁਲ ਵੈਜੀਟੇਰੀਅਨ ਸੀਗੇ ਸਾਰੇ ਸਿਸਟਰ ਲੋ, ਰੋਟੀ ਆਟਾ ਮਿਕਸ ਕਰਕੇ ਬਣਾ ਲੈਣੀ, ਸਬਜ਼ੀਆਂ ਆਪਣੀਆਂ, ਦੁੱਧ ਘਰ ਦਾ, ਗਾਈਆਂ ਘਰ ਦੀਆਂ, ਸਾਰਾ ਕੁਛ। ਸੋ ਉਹਨਾਂ ਨੂੰ ਹੁਣ ਤਾਂ ਸਾਰਾ ਕੁਛ ਮਿਲਦਾ, ਮਸਾਲੇ, ਹਲਦੀ, ਚਿਮਰਿਕ ਨਹੀਂ ਸੀ ਮਿਲਦੀ, ਖਾਰੀ ਪਿਆੜਾ, ਖਾਰੀ ਪਿਆੜਾ ਯੂਜ ਕਰਦੇ ਸੀਗੇ, ਮਿਰਚਾਂ ਘਰ ਲਾ ਲਈਆਂ।
ਦੇਖੋ ਜੀ, ਹੁਣ ਜਿਹੜੇ ਮਾਈਗ੍ਰੈਂਟ ਆਉਂਦੇ ਨੇ ਉਹਨਾਂ ਨੂੰ ਤਾਂ ਬਹੁਤ ਸਹੂਲਤਾਂ ਨੇ ਕੰਪੇਅਰ ਟੂ ਵਾਟ ਯੂ ਹੈਡ,
ਬਹੁਤ
ਉਹਨਾਂ ਨੂੰ ਕੀ ਸਲਾਹ ਦਿਓਗੇ ਤੁਸੀਂ, ਕੀ ਨਸੀਹਤ ਦਿਓਗੇ? ਤੁਹਾਡੇ ਕੋਲ ਇੰਨੇ ਸੋਹਣੇ ਤਜਰਬੇ ਨੇ, ਯੂ ਹੈਵ ਮੇਡ ਡੂ ਐਟ ਅ ਡਿਫੀਕਲਟ ਟਾਈਮ, ਵਾਟ ਵੁੱਡ ਬੀ ਯੋਰ ਐਡਵਾਈਸ?
ਜਾਂ ਅੱਜ ਕੱਲ੍ਹ ਜਿਹੜੇ ਆਉਂਦੇ ਆ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਆ ਵੀ ਅਸੀਂ ਬਹੁਤ ਹਾਰਡ ਟਾਈਮ ਤੋਂ ਲੰਘੇ ਹੋਏ ਹਾਂ, ਤਾਂ ਅਸੀਂ ਇਹਨਾਂ ਅਸਟੈਬਲਿਸ਼ ਕੀਤਾ। ਉਹ ਜਿਹੜੇ ਨਵੇਂ ਆਉਂਦੇ ਆਉਂਦੇ ਸਾਡੇ ਬਰਾਬਰ ਹੋਣਾ ਮੰਗਦੇ ਆ, ਉਹ ਗਾਹਾਂ ਲੰਘਣਾ ਮੰਗਦੇ ਆ, ਤੁਸੀਂ ਜੰਪ ਨਹੀਂ ਹੋ ਸਕਦੇ, ਤੁਹਾਨੂੰ ਸਟੈਪ ਬਾਏ ਸਟੈਪ ਚੱਲਣਾ ਪੈਣਾ। ਪਰ ਨਹੀਂ, ਯੰਗ ਜਨਰੇਸ਼ਨ ਜਿਹੜੀ ਡਿਫਰੈਂਟ ਆ, ਉਹ ਕਹਿੰਦੇ ਠੀਕ ਉਹ ਤੁਹਾਡਾ ਟਾਈਮ ਸੀ, ਤੁਸੀਂ ਕਰ ਲਿਆ, ਹੁਣ ਇਹ ਸਾਡਾ ਟਾਈਮ ਆ, ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ। ਕਿਉਂ, ਹੁਣ ਇੰਗਲਿਸ਼ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਟੈਕਨੋਲੋਜੀ ਕੋਈ ਪ੍ਰੋਬਲਮ ਨਹੀਂ ਹੈਗੀ, ਮੈਨੂੰ ਹੁਣ ਇਹੀ ਕਹੂੰਗੀ ਆਪਣੇ ਪੰਜਾਬੀ ਸੱਭਿਆਚਾਰ ਨੂੰ ਜਾਰੀ ਰੱਖੋ
ਜੀ,
ਹੈ ਨਾ, ਆਪਣੇ ਬੱਚੇ ਉਹ ਇੰਗਲਿਸ਼ ਬੋਲਦੀ, ਇੰਗਲਿਸ਼ ਜਿਹੜੇ ਹੁੰਦੇ ਨਿਆਣੇ ਆ ਇੰਗਲਿਸ਼ ਨਾਲ ਗੱਲਾਂ ਕਰਦੇ, ਆਪਣੇ ਆਪ ਨੂੰ ਬਹੁਤ ਸਮਝਦੇ, ਅਸੀਂ ਫੋਰਵਰਡ ਆ, ਮਾਡਰਨ ਆ, ਜਦ ਅਸੀਂ ਅਸੀਂ ਉਹਨਾਂ ਗੁਰਦੁਆਰੇ ਵੀ ਕਹੀਦਾ ਆ ਇੰਗਲਿਸ਼ ਸੰਭਾਲ ਲਈ ਰਹਿਣ ਦਿਓ, ਘਰ ਲਈ ਤੁਸੀਂ ਪੰਜਾਬੀ ਰੱਖੋ। ਇਹੀ ਮੇਰੀ ਐਡਵਾਈਸ ਆ।
ਬਹੁਤ ਬਹੁਤ ਸੋਹਣੀ ਚੀਜ਼ ਤੁਸੀਂ ਕਹੀ ਹੈ, ਮਾਂ ਬੋਲੀ ਹੋਵੇ ਬੋਲੀ ਹੋਵੇ ਤਾਂ ਸੱਭਿਆਚਾਰ ਹਮੇਸ਼ਾ ਰਹਿੰਦਾ ਹੈ ਨਾ।
ਹਾਂਜੀ, ਫਿਰ ਜੇ ਤੁਸੀਂ ਇਹ ਬਜ਼ੁਰਗਾਂ 'ਚ ਬੈਠਣਗੇ ਜਾਂ ਇੰਡੀਆ ਕਿਤੇ ਜਾਣਗੇ ਤਾਂ ਗੱਲ ਕਰ ਸਕਦੇ ਆ, ਇੰਜੋਏ ਕਰਨਗੇ ਨਾ ਕਿਸੇ ਇੱਕ ਦੂਸਰੇ ਜੋਕਸ ਨੂੰ, ਗੱਲਾਂ ਨੂੰ, ਨਹੀਂ ਤਾਂ ਉਹਨਾਂ ਤੋਂ ਬਿਲਕੁਲ ਸੈਪਰੇਟ ਹੋ ਜਾਣਾ
ਜੀ,
ਹੈ ਨਾ, ਆਈਸੋਲੇਟਡ ਹੋ ਜਾਣਗੇ ਕਿ ਸਾਨੂੰ ਪਤਾ ਨਹੀਂ ਕੀ ਬੋਲਦੇ ਆ।
ਐਂਡ ਤੁਸੀਂ ਇਹ ਮਿਸਾਲ ਦੇ ਦਿੱਤੀ ਹੈ ਕਿ ਆਪਣਾ ਸੱਭਿਆਚਾਰ ਵੀ ਤੁਸੀਂ ਕਾਇਮ ਰੱਖ ਸਕਦੇ ਹੋ, ਆਸਟ੍ਰੇਲੀਅਨ ਵੀ ਬਣ ਸਕਦੇ ਹੋ, ਯੂ ਕੈਨ ਡੂ ਬੋਥ ਦ ਥਿੰਗਸ ਟੁਗੇਦਰ, ਹੈਵ ਅ ਪ੍ਰੋਫੈਸ਼ਨਲ ਲਾਈਫ ਵਿਚ ਯੂ ਹੈਡ, ਹੈ ਨਾ, ਐਂਡ ਸਕਸੀਡ ਇਨ ਆਲ ਦੈਟ।
ਦੈਟਸ ਰਾਈਟ, ਆਈ ਲਰਨ ਫਰੋਮ ਮਾਈ ਮਮ ਦਿਸ, ਬਿਕੋਜ਼ ਅਸੀਂ ਇੱਥੇ ਬਿਹਾਰ 'ਚ ਰਹਿੰਦੇ ਸੀਗੇ, ਆਂਢੀ ਗੁਆਂਢੀ ਸਾਰੇ ਕੋਈ ਪੰਜਾਬੀ ਨਹੀਂ ਸੀਗਾ, ਇੱਕ ਪਾਸੇ ਬੰਗਾਲੀ ਸੀ, ਇੱਕ ਪਾਸੇ ਬਿਹਾਰੀ ਸੀ, ਇੱਕ ਪਾਸੇ ਉੜੀਸਾ ਸੀ, ਇੱਕ ਮਦਰਾਸੀ ਸੀ, ਆਲ ਡਿਫਰੈਂਟ, ਬਿਕੋਜ਼ ਫਰਟੀਲਾਈਜ਼ਰ ਫੈਕਟਰੀ ਸੀਗੀ ਉੱਥੇ, ਤਾਂ ਸਾਰੇ ਫੈਕਟਰੀ 'ਚ ਕੰਮ ਕਰ, ਡਿਫਰੈਂਟ ਸਟੇਟਾਂ ਤੋਂ ਬੰਦੇ ਆਏ ਸੀ, ਮਲਟੀਕਲਚਰਲ। ਸਾਡੀ ਮੰਮੀ ਨੇ ਕਹਿਣਾ ਬਾਹਰ ਗਈਆਂ ਨਾ ਜੋ ਮਰਜ਼ੀ ਭੁੱਲਿਓ, ਅੰਦਰ ਪੈਰ ਰੱਖਿਆ ਪੰਜਾਬੀ, ਉੱਥੋਂ ਅਸੀਂ ਸਿੱਖੇ ਵੀ ਪੰਜਾਬੀ ਘਰ 'ਚ ਬੋਲਣੀ ਪੈਣੀ ਆ, ਉੱਥੋਂ ਅਸੀਂ ਸਿੱਖੇ, ਅਤੇ ਪੜ੍ਹਨਾ ਲਿਖਣਾ ਸਭ ਮੰਮੀ ਨੇ ਸਿਖਾ ਲਿਆ।
ਠੀਕ, ਠੀਕ, ਬਹੁਤ ਸੋਹਣੀਆਂ ਗੱਲਾਂ, ਬੜੀ ਮਿੱਠੀਆਂ ਯਾਦਾਂ, ਬਹੁਤ ਬਹੁਤ ਮਿਹਰਬਾਨੀ ਦਵਿੰਦਰ ਜੀ, ਤੁਸੀਂ ਅੱਜ ਆਏ।
ਤੁਸੀਂ ਸੁਣ ਰਹੇ ਸੀ ਮੇਰੇ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਦੀ ਆਵਾਜ਼ ਵਿੱਚ ਕੀਤੀ ਹੋਈ ਇੱਕ ਯਾਦਗਾਰੀ ਇੰਟਰਵਿਊ। ਉਮੀਦ ਕਰਦੀ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। SBS ਦੀ ਆਡੀਓ ਐਪ ਜਾਂ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਪੋਡਕਾਸਟ ਸੁਣਦੇ ਹੋ ਉੱਥੇ SBS ਦੇ ਪੰਜਾਬੀ ਪਾਇਨੀਅਰਸ ਪੋਡਕਾਸਟ ਨੂੰ ਸਰਚ ਕਰੋ ਤੇ ਮੇਰੇ ਨਾਲ ਯਾਨੀ ਸੁਮੀਤ ਕੌਰ ਨਾਲ ਇਸ ਪਹਿਲੇ ਸੀਜ਼ਨ ਵਿੱਚ ਸੁਣੋ ਫਾਰ ਨਾਰਥ ਕੁਈਨਜ਼ਲੈਂਡ ਦੀਆਂ ਕੁਝ ਅਣਕਹੀਆਂ, ਅਣਸੁਣੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।